ਸਾਖੀ 25ਵੇਂ ਵਿਛੋੜਾ ਤਵਾਰੀ ਖਾਲਸਾ ਵਿੱਚ ਸ੍ਰੀ ਲੇਖਕ ਜੀ ਲਿਖਦੇ ਹਨ ਕਿ ਵੈਸਾਖ 1637 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸੰਹਾਰੀ ਮੱਲ ਜੀ ਲਾਹੌਰ ਤੋਂ ਆਏ ਤੇ ਬੇਨਤੀ ਕੀਤੀ, ਹੇ ਪਿਆਰੇ ਗੁਰੂ ਜੀਓ, ਆਪ ਲਾਹੌਰ ਚੱਲੋ, ਮੇਰੇ ਪੁੱਤਰ ਤੇ ਆਪ ਦੇ ਭਤੀਜੇ ਦਾ ਵਿਆਹ ਹੈ, ਆਪ ਦੇ ਚਰਨ ਪਾਉਣ ਨਾਲ ਸਾਰੇ ਕਾਰਜ ਸਮਰ ਜਾਣਗੇ ਤੇ ਮੇਰੀ ਜਗਤ ਵਿੱਚ ਰਹਿ ਬਣ ਆਵੇਗੀ। ਸ੍ਰੀ ਗੁਰੂ ਜੀ ਨੇ ਆਦਰ ਭਾ ਕਰਕੇ ਡੇਰਾ ਕਰਵਾਇਆ ਤੇ ਅਗਲੇ ਦਿਨ ਦੱਸਿਆ ਕਿ ਸਾਡਾ ਜਾਣਾ ਸੰਭਵ ਨਹੀਂ, ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ, ਇਸ ਵੇਲੇ ਵੀ ਹਨ, ਇਹਨਾਂ ਨੂੰ ਛੱਡ ਕੇ ਤੇ ਆ ਰਹੀਆਂ ਸੰਗਤਾਂ ਨੂੰ ਨਿਰਾਸ਼ ਦੇਖ ਕੇ ਸਾਡਾ ਵਿਆਹਾਂ ਵਿੱਚ ਜਾਣਾ ਨਹੀਂ ਬਣਦਾ। ਸੰਗਤਾਂ ਗੁਰੂ ਦਾ ਰੂਪ ਹੁੰਦੀਆਂ ਹਨ ਤੇ ਨਿਰਾਸ਼ਤਾ ਦੇਣੀ ਠੀਕ ਨਹੀਂ। ਫਿਰ ਸੰਹਾਰੀ ਨੇ ਕਿਹਾ, ਜੇ ਆਪ ਨਾ ਚੱਲ ਸਕੋ ਤਾਂ ਆਪਣੇ ਸਪੁੱਤਰਾਂ ਵਿੱਚੋਂ ਕਿਸੇ ਨੂੰ ਘੱਲ ਦਿਓ। ਇਹ ਗੱਲ ਮੋੜਨੀ ਸਤਿਗੁਰੂ ਜੀ ਨੇ ਉਸ ਦੇ ਪ੍ਰੇਮ ਭਾਵ ਅੱਗੇ ਉਚਿਤ ਨਾ ਸਮਝ ਕੇ ਪਿਰਥੀ ਚੰਦ ਜੀ ਨੂੰ ਕਿਹਾ ਕਿ ਬਰਖੁਰਦਾਰ ਜੀ, ਤੁਸੀਂ ਆਪਣੇ ਤਾਇਆ ਜੀ ਨਾਲ ਜਾਓ ਤੇ ਵਿਵਾਹ ਕਾਰਜਾਂ ਵਿੱਚ ਸੇਵਾ ਸਫਲਤਾ ਨਾਲ ਕਰਕੇ ਸੰਬੰਧੀਆਂ ਦੀ ਪ੍ਰਸੰਨਤਾ ਲੈ ਆਓ। ਪ੍ਰਿਥੀ ਚੰਦ ਜੀ ਨੇ ਆਪਣੀ ਚਾਈ ਸੇਵਾ ਤੋਂ ਓਹਲੇ ਹੋਣਾ ਤੇ ਉਥੋਂ ਗੈਰ ਹਾਜ਼ਰੀ ਨੂੰ ਆਪਣੇ ਮਨੋਰਥ ਸਿੱਧੀ ਲਈ ਹਾਨੀਕਾਰਕ ਖਿਆਲ ਕੀਤਾ। ਪਿਤਾ ਗੁਰੂ ਦੀ ਆਗਿਆ ਨੂੰ ਮੁੱਖ ਨਾ ਰੱਖਿਆ ਤੇ ਟਾਲਵਾਂ ਉੱਤਰ ਦਿੱਤਾ ਕਿ ਮੈਨੂੰ ਤਾਂ ਦਿਨ ਰਾਤ ਦੀ ਸੇਵਾ ਤੋਂ ਵਿਹਲ ਨਹੀਂ। ਤਾਂ ਗੁਰੂ ਜੀ ਨੇ ਕਿਹਾ, ਬੇਟਾ, ਸੇਵਾ ਕੋਈ ਹੋਰ ਸੰਭਾਲ ਲਵੇਗਾ, ਇਹ ਗੁਰੂ ਅਮਰਦਾਸ ਜੀ ਦਾ ਸਤਸੰਗ ਹੈ, ਸੇਵਾ ਵਿੱਚ ਥੁੜ ਨਹੀਂ ਪੈ ਸਕਦੀ। ਤਦ ਪਿਰਥੀਏ ਨੇ ਰੁੱਖੇ ਹੋ ਕੇ ਕਿਹਾ, ਜੀ, ਜੰਝਾਂ ਵਿੱਚ ਖੇਚਲਾਂ ਤੇ ਵਿਖੇਪ ਹੁੰਦੇ ਹਨ, ਮੇਰਾ ਸੁਭਾਅ ਨਹੀਂ ਸਹਾਰ ਸਕਦਾ, ਉਥੋਂ ਦੇ ਤਮੋਗੁਣੀ ਪ੍ਰਭਾਵ ਵਿੱਚ ਮੈਥੋਂ ਨਹੀਂ ਜੇ ਜਾ ਹੁੰਦਾ। ਗੁਰੂ ਜੀ ਦਿਲ ਦੀ ਭਾਵਨਾ ਸਮਝ ਗਏ, ਫਿਰ ਮੰਝਲੇ ਪੁੱਤਰ ਮਹਾਂਦੇਵ ਨੂੰ ਜਾਣ ਦੀ ਆਗਿਆ ਕੀਤੀ। ਮਹਾਂਦੇਵ ਨੇ ਮਸਤਾਨੀ ਜਿਹੀ ਸੁਰ ਵਿੱਚ ਬੋਲੇ ਜੋ ਕਵੀ ਜੀ ਨੇ ਇਉਂ ਦਰਸਾਈ ਹੈ, ਕੋ ਬੰਧੂ ਕਿਸ ਕੋ ਕਿਤ ਜਾਉ, ਨਹਿ ਮੇਰੀ ਕਿਸ ਸਾਥ ਚਿਨਾਰੀ, ਨਹਿ ਚਾਹੋ ਮੈਂ ਕਰਨ ਅਗਾਰੀ, ਕਿਆ ਸੰਬੰਧਨ ਕੀ ਗਤ ਹੈ, ਆਪਣੋ ਹਿੱਤ ਸਭ ਹੇਰਤ ਗ੍ਰਹਿ, ਦਰਬਹੀਨ ਪਿਖ ਹੋਹੇ ਨਾ ਨੇਰੇ, ਧਨੀ ਪੁਰਸ਼ ਕੇ ਬਨੇ ਕਨੇਰੇ, ਮੈਂ ਤੇ ਨਹਿ ਨਹਿ ਜਾਉ ਜਾਏ, ਮੈਂ ਤੇ ਨਹਿ ਨਹਿ ਜਾਇਓ ਜਾਏ, ਆਵਨ ਜਾਨ ਸ਼ਰਮ ਕੋ ਪਾਏ। ਇਹ ਉੱਤਰ ਸੁਣ ਕੇ ਖਿਮਾ ਦੇ ਪਰਬਤ ਗੁਰੂ ਜੀ ਤੀਸਰੇ ਪੁੱਤਰ ਵੱਲ ਤੱਕੇ। ਸ੍ਰੀ ਅਰਜਨ ਜੀਓ, ਇਹ ਨਜ਼ਰ ਵੇਖ ਕੇ ਵਧੇਰੇ ਅਦਬ ਵਿੱਚ ਹੋ ਕੇ ਸੁਣਨ ਲੱਗੇ। ਆਪ ਜੀ ਨੇ ਫਰਮਾਇਆ, ਬੇਟਾ, ਆਪਣੇ ਤਾਇਆ ਜੀ ਨਾਲ ਲਾਹੌਰ ਜਾਓ, ਇਨ੍ਹਾਂ ਦੇ ਉਤਸਵ ਵਿੱਚ ਸ਼ਾਮਲ ਹੋਵੋ, ਪ੍ਰਵਿਰਤੀ ਵਿੱਚ ਸਾਵਧਾਨ ਰਹੋ, ਕੁਛ ਚਿਰ ਇਨ੍ਹਾਂ ਦੇ ਗ੍ਰਹਿ ਰਹੋ, ਵਿਆਹ ਹੋ ਮੁੱਕੇ ਤੇ ਕੁਛ ਦਿਨ ਮਗਰੋਂ ਆਪਣੀ ਧਰਮਸ਼ਾਲਾ ਜਾ ਟਿਕੋ, ਉਥੇ ਸਤਨਾਮ ਦਾ ਪ੍ਰਵਾਹ ਚਲਾਓ, ਦੁਖੀ ਭੁੱਖੇ ਦਰਦ ਨਜਾਣੇ ਦੀ ਦਾਰੀ ਕਰੋ, ਨਾਮ ਬਾਣੀ ਵਿੱਚ ਲਾ ਕੇ ਪਾਪ ਖੰਡੋ, ਜਦੋਂ ਫੇਰ ਸੱਦ ਭੇਜੀਏ ਆ ਜਾਣਾ, ਨਾ ਸੱਦੇ ਤੱਕ ਟਿਕੇ ਰਹਿਣਾ। ਇਹ ਆਗਿਆ ਸੁਣ ਕੇ ਆਪ ਨੇ ਸਤ ਬਚਨ ਕਹਿ ਕੇ ਮੱਥਾ ਟੇਕਿਆ ਤੇ ਅਗਲੇ ਦਿਨ ਤਾਏ ਜੀ ਨਾਲ ਹਰੀ ਗੁਣ ਗਾਉਂਦੇ ਟੁਰ ਗਏ। ਜਦ ਵਿਆਹ ਚੌਪਾਂ ਨਾਲ ਹੋ ਚੁੱਕਾ ਤੇ ਸੰਹਾਰੀ ਜੀ ਨੇ ਮੁੜ ਜਾਣ ਦੀ ਆਗਿਆ ਦੇ ਦਿੱਤੀ ਤਾਂ ਸ੍ਰੀ ਅਰਜਨ ਦੇਵ ਜੀ ਆਪਣੀ ਧਰਮਸ਼ਾਲਾ ਆ ਰਹੇ, ਜਿੱਥੇ ਨਿਤਾ ਪ੍ਰਤੀ ਦੀਵਾਨ ਸਜਣ, ਕਥਾ ਕੀਰਤਨ ਹੋਵੇ ਤੇ ਸ੍ਰੀ ਗੁਰੂ ਜੀ ਵਿੱਚ ਬੈਠ ਕੇ ਗੁਰਬਾਣੀ ਦੇ ਅਰਥਾਂ ਦੇ ਭਾਵ ਸਮਝਾਉਣ ਤੇ ਸਤਨਾਮ ਦਾ ਪ੍ਰਚਾਰ ਕਰਨ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਜਦ ਆਸ਼ਾ ਤੇ ਅੰਦਾਜ਼ੇ ਤੋਂ ਵੱਧ ਬੀਤ ਗਿਆ ਤਾਂ ਸਮਾਂ ਤਾਂ ਗੁਰੂ ਆਗਿਆ ਨਾਲ ਵਿਛੜੇ ਸਿੱਖ ਤੇ ਸਪੁੱਤਰ ਜੀ ਵਿਛੋੜੇ ਦੀਆਂ ਕਸਕਾਂ ਪ੍ਰਤੀਤ ਕਰਕੇ ਉਦਾਸ ਹੋਣ ਲੱਗੇ। ਗੁਰੂ ਆਗਿਆ ਨਾਲ ਵਿਛੜੇ ਸਿੱਖ ਤੇ ਸਪੁੱਤਰ ਜੀ ਵਿਛੋੜੇ ਦੀਆਂ ਕਸਕਾਂ ਪ੍ਰਤੀਤ ਕਰਕੇ ਉਦਾਸ ਹੋਣ ਲੱਗੇ। ਆਪ ਜੀ ਨੂੰ ਗੁਰੂ ਭਾਵਨਾ ਦਾ ਅਤੀ ਪ੍ਰੇਮ ਸੀ, ਵਿਛੋੜਾ ਹੁਣ ਦੁਖਦਾਈ ਭਾਸਦਾ ਸੀ, ਪ੍ਰੇਮ ਨਾਲ ਹਿਰਦਾ ਦਰਵਦਾ ਸੀ ਤੇ ਮਿਲਣ ਦੀ ਉਮੰਗ ਬੇਬਲ ਕਰਦੀ ਸੀ, ਯਥਾ ਕਬ ਗਾਵਤ ਗਦ ਗਦ ਸੁਰ ਹੋਵਤ ਪਿਤਾ ਪਰਮ ਪ੍ਰਿਆ ਨਿਕਟ ਨਾ ਜੋਵਤ ਕਬ ਸੰਗਤ ਮੈਂ ਗੁਰ ਗਨ ਕਹਿ ਕਮਲ ਬਿਲੋਚਨ ਤੇ ਜਲ ਬਹਿ ਸੂਰਜ ਪ੍ਰਕਾਸ਼। ਇਸ ਤਰ੍ਹਾਂ ਚਿਰਕਾਲ ਬਤੀਤ ਗਿਆ। ਪੁੱਤਰ ਤੇ ਸਿੱਖ ਸ੍ਰੀ ਅਰਜਨ ਗੁਰੂ ਪ੍ਰੇਮ ਵਿਚ ਮੱਤੇ ਪਰ ਬਿਰੋਂ ਵਿਚ ਬੇਬਲ ਹਨ। ਗੁਰੂ ਇਹ ਦੇਖ ਰਿਹਾ ਹੈ ਆਪਣੇ ਪਿਆਰ ਨੂੰ ਕਿ ਚਾਹੇ ਉਹ ਨਿਸ਼ਕਾਮ ਪ੍ਰੇਮ ਗੁਰੂ ਭਾਵਨਾ ਦਾ ਹੈ ਪਰ ਹੈ ਆਪਣਾ ਪ੍ਰੇਮ। ਕਿਆ ਇਸ ਦੇਵੀ ਅਪਣੱਤ ਨੂੰ ਵੀ ਆਗਿਆ ਤੋਂ ਸ੍ਰੀ ਅਰਜਨ ਜੀ ਵਾਰਨ ਕਰ ਸਕਦੇ ਹਨ? ਕਿਉਂਕਿ ਅੰਤਰਮੇਲ ਆਤਮਾ ਦਾ ਪਰਮਾਤਮਾ ਨਾਲ ਆਪੇ ਦਾ ਤਿਆਗ ਤੇ ਪ੍ਰਿਯ ਸਰੂਪਤਾ ਵਿਚ ਪ੍ਰਾਪਤੀ ਹੈ। ਪੂਰਨ ਆਪਾ ਨਿਸ਼ਾਵਰਤਾ ਸੰਗਮ ਵਿਚ ਲੈ ਜਾਂਦੀ ਹੈ। ਪੂਰਨ ਆਪਾ ਨਿਸ਼ਾਵਰਤਾ ਸੰਗਮ ਵਿਚ ਲੈ ਜਾਂਦੀ ਹੈ। ਇਸ ਤਰ੍ਹਾਂ ਜਦ ਸਮਾਂ ਹੋਰ ਲੰਘਿਆ ਤਾਂ ਸ੍ਰੀ ਅਰਜਨ ਦੇਵ ਜੀ ਨੇ ਇਕ ਪੱਤਰਿਕਾ ਘੱਲਣੀ ਮੁਨਾਸਬ ਸਮਝੀ ਕਿ ਜੇ ਆਗਿਆ ਹੋਵੇ ਜੇ ਆਗਿਆ ਦੇਣ ਤਾਂ ਜਾਵਾਂ ਨਹੀਂ ਤਾਂ ਹੋਰ ਬ੍ਰਹਿ ਦਾ ਰੰਗ ਸਹਾਰਾਂ। ਬਹੁਤ ਵਿਚਾਰ ਤੇ ਅਣਕ ਵਾਰ ਦੀ ਸੰਗ ਵਾਲੀ ਸੋਚ ਦੇ ਮਗਰੋਂ ਆਪ ਜੀ ਨੇ ਇਹ ਪੱਤਰਿਕਾ ਲਿਖੀ। ਮੇਰਾ ਮਨ ਲੋਚੈ ਗੁਰ ਦਰਸਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸਨ ਸੰਤ ਪਿਆਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਉ ਰਹਾਉ। ਇਹ ਪੱਤਰਿਕਾ ਲੈ ਕੇ ਜਦ ਦਾਸ ਪਹੁੰਚਾ ਤਾਂ ਪ੍ਰਿਥੀਆ ਜੀ ਅੱਗੋਂ ਮਿਲ ਪਏ। ਉਨ੍ਹਾਂ ਨੇ ਪੱਤਰਿਕਾ ਲੈ ਲਈ ਤੇ ਅਗਲੇ ਦਿਨ ਉਸ ਦਾਸ ਨੂੰ ਕਿਹਾ ਕਿ ਗੁਰੂ ਜੀ ਅਰਜਨ ਮੱਲ ਤੇ ਖੁਸ਼ੀ ਕਰਦੇ ਹਨ ਤੇ ਫਰਮਾਉਂਦੇ ਹਨ ਕਿ ਕੁਛ ਦਿਨ ਹੋਰ ਲਾਹੌਰ ਠਹਿਰੋ। ਇਹ ਉੱਤਰ ਜਦ ਲੈ ਕੇ ਦਾਸ ਪਹੁੰਚਿਆ ਤਾਂ ਆਪ ਜੀ ਆਗਿਆ ਵਿਚ ਟਿਕੇ ਰਹੇ ਪਰ ਪਿਆਰ ਦੀ ਖਿੱਚ ਜਿਉਂ ਜਿਉਂ ਵਧੇ ਵਧਦੀ ਹੈ ਪਰ ਪਿਆਰ ਦੀ ਖਿੱਚ ਜਿਉਂ ਜਿਉਂ ਵਿੱਥ ਵਧੇ ਵਧਦੀ ਹੈ ਆਪ ਜੀ ਹੋਰ ਵੈਰਾਗ ਵਿਚ ਰਹਿਣ ਲੱਗ ਪਏ। ਫਿਰ ਇਕ ਹੋਰ ਪੱਤਰਿਕਾ ਲਿਖੀ ਜਿਸ ਵਿਚ ਪ੍ਰੇਮ ਦੇ ਹੀ ਭਾਵ ਸਨ। ਅੱਗੇ ਵਾਂਗੂ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਪਾਣੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾਉ।